ਤੁਸੀਂ ਹੋ SBS ਪੰਜਾਬੀ ਦੇ ਨਾਲ। ਮੈਲਬਨ ਵਿੱਚ ਛੇਤੀ ਹੀ 3 ਨਵੇਂ ਕੰਟੈਕਟ ਟ੍ਰੇਸਿੰਗ ਕੇਂਦਰ ਖੁੱਲ੍ਹਣਗੇ। ਆਸਟ੍ਰੇਲੀਆ ਦੀ ਖੁਫੀਆ ਏਜੰਸੀ ਅਨੁਸਾਰ ਮੁਲਕ ਵਿੱਚ ਸੱਜੇ ਪੱਖੀ ਵਿਚਾਰਧਾਰਾ ਤੇਜ਼ੀ ਨਾਲ ਵਧ ਰਹੀ ਹੈ ਅਤੇ AFL ਨੇ ਫਾਈਨਲਸ ਮੁਕਾਬਲਿਆਂ ਬਾਰੇ ਕੀਤੇ ਐਲਾਨ। SBS ਨਿਊਜ਼ ਰੂਮ ਤੋਂ ਮੈਂ ਹਰਮਨਪ੍ਰੀਤ, ਹੁਣ ਖਬਰਾਂ ਵਿਸਤਾਰ ਨਾਲ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰੂਜ਼ ਨੇ ਦੱਸਿਆ ਕਿ ਇਸ ਮਹੀਨੇ ਜਿਹੜੇ ਨਵੇਂ ਕੰਟੈਕਟ ਟ੍ਰੇਸਿੰਗ ਯੂਨਿਟਸ ਖੋਲ੍ਹਣ ਦਾ ਉਹਨਾਂ ਨੇ ਐਲਾਨ ਕੀਤਾ ਸੀ, ਉਹਨਾਂ ਵਿੱਚੋਂ 60% ਆਉਂਦੇ ਦਿਨਾਂ ਵਿੱਚ ਖੁੱਲ੍ਹ ਵੀ ਜਾਣਗੇ। ਇਸ ਐਲਾਨ ਤੋਂ ਪਹਿਲਾਂ ਅੱਜ ਇਹ ਖਬਰ ਸੀ ਕਿ ਸੂਬੇ ਵਿੱਚ 28 ਨਵੇਂ ਕੋਵਿਡ ਕੇਸ ਦਰਜ ਕੀਤੇ ਗਏ ਹਨ। ਨਤੀਜਤਨ ਬੀਤੇ 14 ਦਿਨਾਂ ਦੌਰਾਨ ਵਿਕਟੋਰੀਆ ਵਿੱਚ ਰੋਜ਼ਾਨਾ ਔਸਤਨ 32.8 ਨਵੇਂ ਕੇਸ ਦਰਜ ਹੋਏ ਹਨ। ਨਵੇਂ ਖੁੱਲ੍ਹਣ ਵਾਲੇ ਕੰਟੈਕਟ ਟ੍ਰੇਸਿੰਗ ਯੂਨਿਟਸ ਸਭ ਤੋਂ ਪਹਿਲਾਂ ਮੈਲਬਨ ਦੇ ਪੱਛਮੀ, ਉੱਤਰ ਪੂਰਬੀ ਅਤੇ ਦੱਖਣ ਪੂਰਬੀ ਸਬਰਬਸ ਵਿੱਚ ਖੋਲ੍ਹੇ ਜਾਣਗੇ, ਜਿੱਥੇ ਤਾਜ਼ਾ ਕੋਰੋਨਾ ਵਾਇਰਸ ਕੇਸਾਂ ਦੀ ਬਹੁਤਾਤ ਹੈ। ਇਸ ਬਾਰੇ ਪ੍ਰੀਮੀਅਰ ਐਂਡਰੂਜ਼ ਨੇ ਕਿਹਾ,
With the inevitable positive cases, the inevitable outbreaks that we will see as a result of the wildly infectious nature of this virus, that localized response, that even faster response, because of the input of local knowledge, will really come into its own when we are trying to keep already low numbers even lower, or at least to maintain them, so that we can maintain that COVID normal.
ਦੱਸਣਯੋਗ ਹੈ ਕਿ ਅੱਜ ਵਿਕਟੋਰੀਆ ਵਿਖੇ ਕੋਵਿਡ ਕਾਰਨ 3 ਮੌਤਾਂ ਹੋਈਆਂ, ਜਿਸ ਕਾਰਨ ਸੂਬੇ ਵਿੱਚ ਹੁਣ 776 ਅਤੇ ਸਮੁੱਚੇ ਆਸਟ੍ਰੇਲੀਆ ਵਿੱਚ ਗਿਣਤੀ 854 ਪੁੱਜ ਗਈ ਹੈ। ਅੱਜ ਨਿਊ ਸਾਊਥ ਵੇਲਜ਼ ਵਿਖੇ 70 ਦਿਨਾਂ ਵਿੱਚ ਪਹਿਲੀ ਵਾਰ ਕੋਈ ਵੀ ਨਵਾਂ ਸਥਾਨਕ ਕੇਸ ਨਹੀਂ ਦਰਜ ਹੋਇਆ। ਜਿਹੜੇ 2 ਕੇਸ ਸਾਹਮਣੇ ਆਏ ਵੀ ਹਨ, ਉਹ ਵਿਦੇਸ਼ਾਂ ਤੋਂ ਪਰਤਣ ਵਾਲੇ ਅੰਤਰਰਾਸ਼ਟਰੀ ਯਾਤਰੀ ਸਨ। ਨਿਊ ਸਾਊਥ ਵੇਲਜ਼ ਵਿਖੇ ਕੱਲ੍ਹ ਦੇ ਦਿਨ ਤਕਰੀਬਨ 7,600 ਕੋਵਿਡ ਟੈਸਟ ਕੀਤੇ ਗਏ, ਪਰ ਪ੍ਰੀਮੀਅਰ ਗਲੈਡਿਸ ਬੇਰੇਜਿਕਲੀਅਨ ਅਨੁਸਾਰ ਇਹ ਅੰਕੜਾ ਪਰਿਆਪਤ ਨਹੀਂ ਹੈ ਕਿਉਂਕਿ ਵਧੇਰੇ ਪੱਧਰ 'ਤੇ ਟੈਸਟਿੰਗ ਦੀ ਲੋੜ ਹੈ।
I'm incredibly pleased to see where we're at, but we can't be complacent. The last time we were complacent, the Victorian situation came up and then we had to really go through that difficult few months. But we are in a very good space at the moment and we need to make sure we continue on this path.
ਕੱਲ ਅੱਧੀ ਰਾਤ ਤੋਂ ਬਾਅਦ ਨਿਊ ਸਾਊਥ ਵੇਲਜ਼ ਤੋਂ ਸਾਊਥ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਨੂੰ 14 ਦਿਨਾਂ ਲਈ ਲਾਜ਼ਮੀ ਸਵੈ ਇਕੱਲਤਾ ਦਾ ਸਮਾਂ ਨਹੀਂ ਗੁਜ਼ਾਰਨਾ ਪਵੇਗਾ। ਇਹਨਾਂ ਨੂੰ ਕੇਵਲ ਸਾਊਥ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਔਨਲਾਈਨ ਪੰਜੀਕਰਨ ਦੇ ਜ਼ਰੀਏ ਛੋਟ ਹਾਸਲ ਕਰਨੀ ਪਵੇਗੀ, ਜੋ ਸ਼ਰਤ ਬਾਕੀ ਸੂਬਿਆਂ ਦੇ ਵਸਨੀਕਾਂ ਉੱਤੇ ਵੀ ਲਾਗੂ ਹੈ। ਸਾਊਥ ਆਸਟ੍ਰੇਲੀਆ ਦੀ ਚੀਫ ਹੈਲਥ ਅਫਸਰ ਡਾਕਟਰ ਨਿਕਲਾ ਸਪਰੀਅਰ ਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਦੇ ਸੂਬੇ ਦੁਆਰਾ ਚੁੱਕੇ ਗਏ ਸੁਰੱਖਿਆ ਕਦਮ ਪਰਿਆਪਤ ਹਨ।
There's always going to be some risk involved with this pandemic, but we can't just wrap ourselves in cotton wool forever. It's important that we can come out of this and that we can go about our normal lives and that we can start to enjoy things again.
ਅਗਲੇ ਮਹੀਨੇ ਤੋਂ ਕੁਈਨਜ਼ਲੈਂਡ ਦੀ ਸਰਕਾਰ ਆਵਾਜਾਈ ਤੇ ਲੱਗੀ ਬੰਦਿਸ਼ਾਂ ਵਿੱਚ ਢਿੱਲ ਕਰਦੇ ਹੋਏ ਨਿਊ ਸਾਊਥ ਵੇਲਜ਼ ਦੇ 5 ਹੋਰਨਾਂ ਕਾਉਂਸਲਸ ਤੋਂ ਲੋਕਾਂ ਨੂੰ ਆਪਣੇ ਸੂਬੇ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦੇਣਗੇ। ਬਾਰਡਰ ਜ਼ੋਨ ਨੂੰ 100 ਕਿਲੋਮੀਟਰ ਤੀਕਰ ਵਧਾਇਆ ਜਾਵੇਗਾ ਅਤੇ ਬਾਇਰਨ ਸ਼ਾਇਰ, ਲਿਸਮੋਰ ਕਾਉਂਸਲ, ਬਲੀਨਾ ਸ਼ਾਇਰ, ਰਿਚਮੰਡ ਵੈਲੀ ਕਾਉਂਸਲ ਤੇ ਗਲੈਨ ਇਨਿਸ ਸ਼ਾਇਰ ਦੇ ਵਸਨੀਕ 1 ਅਕਤੂਬਰ ਤੋਂ ਬਿਨਾਂ ਰੋਕ ਟੋਕ ਕੁਈਨਜ਼ਲੈਂਡ ਜਾ ਸਕਣਗੇ। ਕੁਈਨਜ਼ਲੈਂਡ ਦੀ ਪ੍ਰੀਮੀਅਰ ਐਨਾਸਟੇਸ਼ੀਆ ਪੈਲੋਸ਼ੇ ਅਨੁਸਾਰ ਇਸ ਦਾ ਲਾਹਾ ਦੋਹਾਂ ਸੂਬਿਆਂ ਦੇ ਵਸਨੀਕਾਂ ਨੂੰ ਮਿਲੇਗਾ।
A great effort to consider how we can make our border zones more effective, but also to looking at these areas have a lot in common with Queensland. They usually do a lot of their business in Queensland, so we believe that this is the right measure to take.
ਆਸਟ੍ਰੇਲੀਆ ਦੀ ਰਾਸ਼ਟਰੀ ਜਾਸੂਸੀ ਸੰਸਥਾ ਏਜ਼ੀਓ ਨੇ ਦੱਸਿਆ ਹੈ ਕਿ ਮੁਲਕ ਵਿੱਚ ਸੱਜੇ ਪੱਖੀ ਅਤੇ ਇੰਤਹਾ ਪਸੰਦੀ ਲੋਕਾਂ ਦੀ ਗਿਣਤੀ ਕਾਫ਼ੀ ਤੇਜ਼ੀ ਨਾਲ ਵਧੀ ਹੈ। ਏਜ਼ੀਓ ਦੀ ਉਪ ਪ੍ਰਧਾਨ ਹੈਦਰ ਕੁੱਕ ਨੇ ਅੱਜ ਇੱਕ ਪਾਰਲੀਮਾਨੀ ਕਮੇਟੀ ਨੂੰ ਦੱਸਿਆ ਕਿ ਉਹਨਾਂ ਦੀ ਸੰਸਥਾ ਦਾ 30-40% ਕਾਰਜਭਾਰ ਇਹਨਾਂ ਜਥੇਬੰਦੀਆਂ ਉੱਤੇ ਕੜੀ ਨਿਗਰਾਨੀ ਰੱਖਣ ਦਾ ਹੈ, ਜੋ ਕਿ 4 ਸਾਲਾਂ ਵਿੱਚ 10-15% ਦੇ ਵਾਧੇ ਦਾ ਸੰਕੇਤ ਦਿੰਦੀ ਹੈ।
I think not dissimilar to the way ISIL used its propaganda and its ability to manipulate social media to recruit the young and the vulnerable. I think we are seeing a similar phenomenon being used by some in that extreme right wing milieu to good effect.
ਟੈਸਮੇਨੀਆ ਦੇ ਪੱਛਮੀ ਤੱਟ ਤੇ ਫਸੀ 270 ਵੇਲ ਮੱਛੀਆਂ ਵਿੱਚੋਂ 25 ਨੂੰ ਬਚਾ ਕੇ ਗਹਿਰੇ ਸਮੁੰਦਰ ਵਿੱਚ ਪਹੁੰਚਾ ਦਿੱਤਾ ਗਿਆ ਹੈ। ਕੱਲ ਸੋਮਵਾਰ ਨੂੰ ਇਹ ਮੱਛੀਆਂ ਦਾ ਕਾਫਿਲਾ ਸਮੁੰਦਰ ਦੇ ਤੱਟ ਦੇ ਨੇੜੇ ਰੇਤੀਲੇ ਟੀਲੇ ਉੱਤੇ ਫਸ ਗਿਆ ਸੀ। ਤਕਰੀਬਨ 60 ਬਚਾਵਕਾਰੀ ਕਾਮਿਆਂ ਨੇ ਬਰਫੀਲੇ ਪਾਣੀ ਵਿੱਚੋਂ ਲੰਘ ਕੇ ਉਹਨਾਂ ਨੂੰ ਵਾਪਸ ਸਮੁੰਦਰ ਦੇ ਪਾਣੀਆਂ ਵਿੱਚ ਪਹੁੰਚਾਉਣ ਦਾ ਕੰਮ ਆਰੰਭਿਆ। ਪਾਰਕਸ ਐਂਡ ਵਾਈਲਡ ਲਾਈਫ ਮੈਨੇਜਰ ਨਿਕ ਡੈਕਾ ਅਨੁਸਾਰ ਤਕਰੀਬਨ 100 ਵੇਲ ਮੱਛੀਆਂ ਮਰ ਵੀ ਚੁੱਕੀਆਂ ਹਨ ਅਤੇ ਉਹ ਇਸ ਬਾਰੇ ਵਿਚਾਰ ਕਰ ਰਹੇ ਹਨ ਕਿ ਉਹਨਾਂ ਦੇ ਮ੍ਰਿਤਕ ਦੇਹਾਂ ਦਾ ਕੀ ਕੀਤਾ ਜਾਵੇ।
We're just considering options at the present time. I guess there's a couple of key options. One is that we dispose of them at sea. That's very dependent on currents for success. We're also considering whether, you know, burial might be an option, but that's not without complexities either.
ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਅੱਜ ਐਲਾਨਿਆ ਕਿ ਮੁਲਕ ਦੀ ਕਾਰਬਨ ਐਮਿਸ਼ਨਸ ਨੂੰ ਘਟਾਉਣ ਲਈ ਨਵੀਨ ਤਕਨੀਕੀਕਰਨ ਉੱਤੇ $18 billion ਖਰਚੇ ਜਾਣਗੇ। ਊਰਜਾ ਮੰਤਰੀ ਐਂਗਸ ਟੇਲਰ ਅਨੁਸਾਰ ਸਰਕਾਰ ਦੀ ਇਸ ਯੋਜਨਾ ਦੇ ਜ਼ਰੀਏ ਪਰਿਆਵਰਣ ਵਿੱਚ ਪ੍ਰਦੂਸ਼ਣ ਦੀ ਮਾਤਰਾ ਨੂੰ ਕਾਫੀ ਹੱਦ ਤੱਕ ਘਟਾਇਆ ਜਾਵੇਗਾ।
You've got to focus on the stuff you can do today that works, that we can do now to set yourself up for that emissions reduction trajectory, not just through to 2030, which we'll meet and beat, but beyond.
ਹੁਣ ਖੇਡ ਜਗਤ ਤੋਂ ਕੁਝ ਖਬਰਾਂ। AFL ਨੇ ਐਲਾਨ ਕਰ ਦਿੱਤਾ ਹੈ ਕਿ 1 ਅਕਤੂਬਰ ਨੂੰ ਫਾਈਨਲ ਰਾਊਂਡ ਐਡੀਲੇਡ ਓਵਲ ਵਿਖੇ ਪੋਰਟ ਐਡੀਲੇਡ ਅਤੇ ਜਿਲੋਂਗ ਵਿਚਕਾਰ ਖੇਡਿਆ ਜਾਵੇਗਾ। ਅਗਲੇ 2 ਮੈਚ ਯਾਨੀ 2 ਤੇ 3 ਅਕਤੂਬਰ ਨੂੰ ਬ੍ਰਿਸਬਨ ਦੇ ਮੈਦਾਨ ਗੈਬਾ ਵਿਖੇ ਖੇਡੇ ਜਾਣਗੇ ਅਤੇ 4th ਮੁਕਾਬਲਾ ਪਰਥ ਸਟੇਡੀਅਮ ਵਿਖੇ ਹੋਵੇਗਾ। ਉੱਥੇ ਦੁਬਈ ਵਿਖੇ ਚੱਲ ਰਹੇ IPL ਦੇ ਮੈਚਾਂ ਵਿੱਚ ਕੱਲ੍ਹ ਰਾਤ ਰਾਇਲ ਚੈਲੰਜਰਸ ਬੈਂਗਲੁਰੂ ਨੇ ਹੈਦਰਾਬਾਦ ਸਨਰਾਈਜ਼ਰਸ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਮੈਚ ਦੌਰਾਨ ਆਸਟ੍ਰੇਲੀਅਨ ਆਲਰਾਊਂਡਰ ਮਿਚ ਮਾਰਸ਼ ਨੂੰ ਅੱਡੀ ਤੇ ਗੰਭੀਰ ਸੱਟ ਵੀ ਲੱਗੀ, ਜਿਸ ਕਾਰਨ ਉਹ 4 ਗੇਂਦਾਂ ਬਾਅਦ ਹੀ ਪਵਿਲੀਅਨ ਪਰਤ ਗਏ। ਉਹਨਾਂ ਦਾ ਡਾਕਟਰੀ ਮੁਆਇਨਾ ਜਾਰੀ ਹੈ। ਅਗਲਾ ਮੈਚ ਕੱਲ੍ਹ ਰਾਤ ਨੂੰ ਰਾਜਸਥਾਨ ਰਾਇਲਸ ਅਤੇ ਚੇਨਾਈ ਸੁਪਰ ਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। ਆਲਮੀ ਮੁਦਰਾ ਤਬਾਦਲੇ ਦਰ ਅਨੁਸਾਰ ਅੱਜ ਦੇ ਦਿਨ 1 ਆਸਟ੍ਰੇਲੀਅਨ ਡਾਲਰ ਦੀ ਕੀਮਤ ਇਸ ਪ੍ਰਕਾਰ ਆਂਕੀ ਗਈ ਹੈ। ਯੂਨਾਈਟਿਡ ਸਟੇਟਸ ਵਿੱਚ 72.1 ਸੈਂਟ, ਕੈਨੇਡਾ ਵਿਖੇ 95.98 ਸੈਂਟ, ਭਾਰਤ ਵਿੱਚ 53.03 ਰੁਪਏ ਅਤੇ ਪਾਕਿਸਤਾਨ ਵਿੱਚ 119.73 ਰੁਪਏ। ਹੁਣ ਕੱਲ੍ਹ ਦੇ ਮੌਸਮ ਬਾਰੇ ਪੇਸ਼ ਹੈ ਮਾਹਿਰਾਂ ਦਾ ਅਨੁਮਾਨ। ਪਰਥ ਧੁੱਪ ਖਿੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 26 ਡਿਗਰੀ। ਐਡੀਲੇਡ ਕੁਝ ਬੂੰਦਾਬਾਂਦੀ ਦੇ ਆਸਾਰ, 16 ਡਿਗਰੀ। ਮੈਲਬਨ ਛਿੱਟੇ ਪੈਣਗੇ, ਵੱਧ ਤੋਂ ਵੱਧ ਤਾਪਮਾਨ 15 ਡਿਗਰੀ। ਹੋਬਾਰਟ ਬਰਸਾਤ ਹੋਵੇਗੀ, 16 ਡਿਗਰੀ। ਕੈਨਬਰਾ ਬਾਰਿਸ਼ ਦਾ ਇਮਕਾਨ, 15 ਡਿਗਰੀ। ਸਿਡਨੀ ਧੁੱਪ ਚਮਕੇਗੀ, 25 ਡਿਗਰੀ। ਬ੍ਰਿਸਬਨ ਬੱਦਲਵਾਹੀ ਦੇ ਚਲਦਿਆਂ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਡਾਰਵਿਨ ਜ਼ਿਆਦਾਤਰ ਧੁੱਪ 34 ਡਿਗਰੀ। ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਖਤਮ ਹੋਇਆ। ਲੈਂਦੇ ਹਾਂ ਇੱਕ ਨਿੱਕਾ ਜਿਹਾ ਵਕਫਾ, ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।